ओंकार सतनाम कर्ता पुरुष निर्भो निर्वैर अकालमूरत अजूनी शैवं गुरुप्रसाद हे प्राणनाथ गोविंदे कृपा निधान जगत गुरु हे संसार ताप हरणे करुणामे सब दुख हर हे शरण जोग दयाले दीनानाथ माया कर शरीर स्वस्थ खीण समय सिमरंत नानक राम दामोदर माधवे गुरु रूप सत्संग जीओ सनेवर पते कबूल करने वाहिगुरु जी का खालसा वाहिगुरु जी की फतेह। धन गुरु नानक देव जी महाराज का आगमन मैं कबीर दे एक बोल तो आरंभ करन लगा। सुर नर मन जन कौतक आए कोट तैतीस उजाना कहे कबीर मोहे ब्याह चले हैं पुरख एक भगवाना। जद किसे दी सुरत शब्द नाल जुड़ जांदी है एही परमात्मा ते आत्मा दा मिलन है। जद भी किसे व्यक्ति ते इस तरह दी घटना घटदी है ब्रह्मंड दे च जितनियां मुकत रूआं ने देवते ते जिहड़ियां मुकत नहीं होईयां ओ भी देवते। तुसी आखो देवते दो तरह दे हुंदे ने दो तरह दे हुंदे ने। मनुख भी एक किस्म दा नहीं आउंदा। मनुख नूं असी मनुख कह सकदे हां मनुख नूं भी असी पशु कह सकदे हां। गुरबाणी भी कहिंदी है करतूत पशु की मानस जात। पर मनुख नूं असी देवता भी कह सकदे हां मनुख नहीं है देवता। भई है ते मनुष्य पर ए आत्मा दे तल ते जी रहे है। आत्मा चूंकि जलदा होया दीपक है रोशनी है प्रकाश है ते देवते दे अर्थ ने जो जले हुए दीपक दे समान है। देवता जिदा दीवा जल गए जो आत्मा दे तल ते जी रहे तो ए देवते भी दो तरह दे जिवें एक नूं असी पुरख कह देने एक नूं पूरन पुरख कह देने। देवता पूरन जो मुक्त हो गए लीन हो गए एक अधूरे ने जिवें सौ मील दी वाट होवे ते नवे मील चले होवे कोई दस मील रहिंदे होवन ते जिंदगी दा अंत हो गया होवे तो वाट ते रह गई। जैसे सौ डिग्री ते पानी नूं गर्म करिए ते भाप बनदा उंज नहीं बनदा। जे नवे ते भी है भाप नहीं बनेगा। जिदा जप तप 90 डिग्री तक ते चला गया सी जिदी साधना 90 मील दा वाट ते तय कर चुकी सी 10 मील रहिंदी जिंदगी दा अंत हो गया। जिवें मनुख सौं जांदा ते सौं के सारे साजो समान नाल संबंध टुट जांदा है जागदिआं फिर जुड़ जांदा है। मरण लग्यां जिस अवस्था विच मनुख मरदा है जिस ज्ञानमई जिस आनंदमई अगले जन्म विच उसे नाल शुरू होंदी है यात्रा वो नाश नहीं होंदा। कबीर कहिंदे ने पूर्व जन्म हम तुमरे सेवक अब तो मिटिया ना जाई। प्रभु मैं पिछले जन्म विच भी तेरा सेवक सी पर करां कि मैं तेरे तक नहीं पहुंच सकया रह गया। इस वास्ते वो फरियाद करदा है अब की बार बखश बन देखो बौर ना भाव जल फेरा। ਇਸ ਦਫਾ ਇਸ ਜੀਵਨ ਦੇ ਜਦ ਸੁਰਤ ਸ਼ਬਦ ਨਾਲ ਜੁੜ ਗਈ, ਕਬੀਰ ਪੂਰਨ ਦੇਵਤੇ ਹੋ ਗਏ। ਤੋ ਕਬੀਰ ਕਹਿੰਦੇ ਨੇ ਜਿੰਨੀਆਂ ਮੁਕਤ ਰੂਹਾਂ ਨੇ ਦੇਵਤੇ ਤੇ ਜਿਹੜੇ ਮੁਕਤ ਹੋਣ ਵਾਲੇ ਨੇ ਰੂਹਾਂ, 90 ਮੀਲ ਚਲੀਆਂ ਸਨ ਰਹਿ ਗਏ, ਇਹ ਵੀ ਖਲਾ ਦੇ ਚ ਰਹਿੰਦੀਆਂ ਨੇ। ਕਾਰਨ ਇਹਨਾਂ ਦਾ ਜਨਮ ਤਾਂ ਹੋਵੇਗਾ ਜਿਹੜੇ ਸੰਸਕਾਰ ਜਿਹੜਾ ਗਿਆਨ ਇਹਨਾਂ ਦੇ ਕੋਲ ਹੈ। ਇਤਨੀ ਗਿਆਨਵਾਨ ਕੋਈ ਮਾਂ ਹੋਵੇ, ਇਤਨੀ ਭਗਤੀ ਤਪੱਸਿਆ ਕਰਨ ਵਾਲੀ ਕੋਈ ਮਾਂ ਹੋਵੇ, ਉਹਦੇ ਰਾਹੀਂ ਆਉਂਦੇ ਨੇ। ਇਹਨਾਂ ਨੂੰ ਲੰਬੀ ਉਡੀਕ ਕਰਨੀ ਪੈਂਦੀ ਹੈ। ਗੁਰਬਾਣੀ ਵੀ ਕਹਿੰਦੀ ਹੈ ਇਸ ਦੇ ਹੀ ਕੋ ਸਿਮਰੇ ਦੇਵ। ਕਿਧਰੇ ਮੈਨੂੰ ਵਹਿਮੀ ਨਾ ਸਮਝ ਲੈਣਾ, ਦਰਅਸਲ ਬੰਦੇ ਦੇ ਜਿਸ ਚੀਜ਼ ਦੇ ਕੋਈ ਬੋਧ ਨਹੀਂ ਆਉਂਦਾ ਉਸ ਨੂੰ ਵਹਿਮ ਮੰਨਣ ਲੱਗ ਪੈਂਦਾ। ਆਪ ਜਿਤਨੇ ਬੈਠੇ ਹੋ ਨਾ ਇੱਥੇ, ਇਸ ਸਤਸੰਗ ਦੇ ਜਿਤਨੀਆਂ ਸੂਖਸ਼ਮ ਰੂਹਾਂ ਵੀ ਬੈਠੀਆਂ ਹੋਣਗੀਆਂ, ਕਿਹੜੀਆਂ ਜੋ ਮੁਕਤ ਨਹੀਂ ਹੋਈਆਂ ਤੇ ਜਿਨ੍ਹਾਂ ਦਾ ਜਨਮ ਵੀ ਅਜੇ ਨਹੀਂ ਹੋਇਆ। ਇਸ ਤਰ੍ਹਾਂ ਦੀਆਂ ਰੂਹਾਂ ਜੋ ਪਵਿੱਤਰ ਦੇਵਤੇ ਨੇ ਇਹ ਗੁਰਦੁਆਰਿਆਂ ਚ ਆਉਂਦੇ ਨੇ, ਮੰਦਰਾਂ ਚ ਆਉਂਦੇ ਨੇ, ਸਤਸੰਗ ਦੇ ਚ ਆਉਂਦੇ ਨੇ। ਇਹਨਾਂ ਦਾ ਆਨੰਦ ਇਹੀ ਹੈ, ਜਿੰਨੇ ਚਿਰ ਤੱਕ ਇਹਨਾਂ ਦਾ ਜਨਮ ਨਹੀਂ ਆਉਂਦਾ ਰਹਿੰਦੀ ਵਾਟ ਉਹ ਪੂਰੀ ਨਹੀਂ ਆਉਂਦੀ। ਲੇਕਿਨ ਇਹਨਾਂ ਦਾ ਵਸੇਵਾ ਮੰਦਰ ਮਸਜਿਦਾਂ ਚ ਆਉਂਦਾ, ਗੁਰਦੁਆਰਿਆਂ ਚ ਆਉਂਦਾ, ਕਿਉਂਕਿ ਇਹੀ ਉਹਨਾਂ ਦਾ ਸੁਭਾਅ ਹੁੰਦਾ, ਇਹੀ ਉਹਨਾਂ ਦੀ ਮਨੋਬਿਰਤੀ ਹੁੰਦੀ ਹੈ। ਜਦ ਕਿਸੇ ਦੀ ਸੁਰਤ ਸ਼ਬਦ ਨਾਲ ਜੁੜ ਜਾਂਦੀ ਹੈ ਸਮਾਧੀ ਲੀਨ ਹੋ ਜਾਂਦੀ। ਇੱਕ ਪੂਰਨ ਮੁਕਤ ਦੇਵਤੇ ਤੇ ਇੱਕ ਇਹ ਦੇਵਤੇ ਜਿਨ੍ਹਾਂ ਨੇ ਅਜੇ ਜਨਮ ਲੈਣਾ, ਇਸ ਦੇ ਹੀ ਕੋ ਸਿਮਰੇ ਦੇ, ਇਹ ਸਾਰੇ ਉਸ ਮਨੁੱਖ ਦੇ ਆਲੇ ਦੁਆਲੇ ਖੜੇ ਹੋ ਜਾਂਦੇ ਨੇ। ਸੁਰੇ ਨਾਲ ਮੁਨ ਜਗ ਕੌਤਕ ਆਏ ਕੋਟ 33 ਉਜਾਨਾ, 35 ਕਰੋੜ ਦੇਵਤਾ ਆਇਆ। ਹੁਣ ਕਬੀਰ ਜੈਸਾ ਸੰਤ ਅਤਕਥਨੀ ਥੋੜੀ ਕਰੇਗਾ, ਮੇਰੇ ਇਸ ਕੌਤਕ ਨੂੰ ਦੇਖਣ ਵਾਸਤੇ 33 ਕਰੋੜ ਦੇਵਤੇ ਆਏ। ਬੜੇ ਬੜੇ ਰਿਸ਼ੀ ਮੁਨੀ ਜਿਨ੍ਹਾਂ ਦਾ ਕਈ ਦਫਾ ਕਬੀਰ ਜ਼ਿਕਰ ਕਰਦੇ ਨੇ ਔਰ ਬਟ ਜ਼ਿਕਰ ਕਰਦੇ ਨੇ, ਉਹਨਾਂ ਨੂੰ 3-3, 4-4 ਹਜ਼ਾਰ ਸਾਲ ਹੋ ਗਏ ਗੁਜ਼ਰਿਆ। ਉਹ ਮੁਕਤ ਰੂਹਾਂ ਉਹ ਵੀ ਦੇਖਣ ਆਈਆਂ ਕੌਤਕ, ਉਹ ਆਨੰਦਮਈ ਰੂਹਾਂ ਨਿਰਾਕਾਰ, ਕਿਉਂਕਿ ਨਿਰਾਕਾਰ ਦੇ ਚ ਨਿਰਾਕਾਰ ਸਮਾ ਸਕਦਾ ਹੈ। ਸੂਖਸ਼ਮ ਸਰੀਰ ਨਿਰਾਕਾਰ, ਉਹਦਾ ਇਹ ਆਕਾਰ ਨਹੀਂ ਹੈ। ਇਹ ਆਕਾਰ ਅੰਨ ਪਾਣੀ ਦਾ ਪੁਤਲਾ ਹੈ, ਨਿਰਾਕਾਰ ਨੂੰ ਅੰਨ ਪਾਣੀ ਨਹੀਂ ਚਾਹੀਦੀ। ਜਿਸ ਦਿਨ ਚੰਦਰਮਾ ਤੇ ਪਹੁੰਚੇ ਸਨ ਅਮੈਰੀਕਾ ਤੇ ਰਸ਼ੀਆ ਦੇ ਬੰਦੇ ਸਾਇੰਟਿਸਟ, ਉਹਨਾਂ ਨੇ ਕਹਿ ਦਿੱਤਾ ਉੱਥੇ ਕੋਈ ਨਹੀਂ ਰਹਿੰਦਾ, ਜਨਮ ਸਾਖੀ ਇਸ ਨੂੰ ਨਹੀਂ ਮੰਨਦੀ, ਕਿਉਂਕਿ ਉਹਨਾਂ ਨੇ ਕਹਿ ਦਿੱਤਾ ਉੱਥੇ ਆਕਸੀਜਨ ਨਹੀਂ ਹੈ, ਪਾਣੀ ਨਹੀਂ ਹੈ, ਪਵਨ ਨਹੀਂ ਹੈ, ਮਨੁੱਖ ਦਾ ਰਹਿਣਾ ਔਖਾ ਹੈ। ਪਰ ਉਹਨਾਂ ਨੂੰ ਕੌਣ ਦੱਸੇ ਇਹ ਅੰਨ ਪਾਣੀ ਇਹ ਅਸਥੂਲ ਦੇਹੀ ਨੂੰ ਚਾਹੀਦੀ ਹੈ, ਸੂਖਸ਼ਮ ਨੂੰ ਨਹੀਂ। ਇਹ ਆਕਸੀਜਨ 5 ਤੱਤ ਦੇ ਪੁਤਲੇ ਨੂੰ ਚਾਹੀਦਾ ਹੈ, ਆਤਮਾ ਨੂੰ ਨਹੀਂ। ਉਹ ਆਤਮਕ ਮੰਡਲ ਹੈ, ਉਹ ਰੂਹਾਨੀ ਮੰਡਲ ਹੈ, ਉੱਥੇ ਰੂਹਾਂ ਰਹਿੰਦੀਆਂ ਨੇ, ਜਨਮ ਸਾਖੀ ਜੇ ਸਭ ਕੁਝ ਲਿਖਿਆ। ਜਦ ਕਦੀ ਕਿਸੇ ਦੀ ਸਾਧਨਾ ਸਫਲ ਹੁੰਦੀ ਹੈ, ਸੁਰਤ ਸ਼ਬਦ ਨਾਲ ਜੁੜਦੀ ਹੈ, ਇਹ ਤਮਾਮ ਦੇਵੀ ਦੇਵਤੇ ਕੌਤਕ ਦੇਖਣ ਵਾਸਤੇ ਆ ਜਾਂਦੇ। ਬੇਕ ਕਮਲ ਫਿਰ ਖਿੜ ਪਿਆ, ਮਨੁੱਖਤਾ ਦੇ ਬਗੀਚੇ ਚ ਇੱਕ ਫੁੱਲ ਫਿਰ ਖਿੜ ਪਿਆ। ਇੱਕ ਤੇ ਇਹ ਕੌਤਕ ਦੇਖਣ ਆਉਂਦੇ ਨੇ, ਦੂਸਰਾ ਜਦ ਕੋਈ ਪਰਮ ਪੁਰਖ ਮੁਕਤ ਰੋ ਜਗਤ ਦੇ ਕਲਿਆਣ ਹਿੱਤ ਫਿਰ ਜਨਮ ਲੈਂਦੀ ਹੈ, ਫਿਰ ਸੰਸਾਰ ਤੇ ਆਉਂਦੀ ਹੈ। ਇਹ ਜਗਤ ਨੂੰ ਮੁਕਤ ਕਰਨਾ ਹੈ, ਆਪ ਮੁਕਤ ਮੁਕਤ ਕਰੇ ਸੰਸਾਰ, ਉੱਤੇ ਖੁਦ ਮੁਕਤ ਨੇ, ਲੇਕਿਨ ਸੰਸਾਰ ਨੂੰ ਮੁਕਤ ਕਰਨਾ ਹੈ। ਇਤਨੀ ਪਰਉਪਕਾਰ ਦੀ ਭਾਵਨਾ, ਤੋ ਪਰਉਪਕਾਰ ਕਰਕੇ ਫਿਰ ਆ ਜਾਂਦੇ ਨੇ, ਫਿਰ ਜਨਮ ਲੈ ਲੈਂਦੇ ਨੇ। ਜਨਮ ਮਰਨ ਤੋਂ ਹੂੰ ਮੈਂ ਨਾਹੀ, ਜਨ ਪਰਉਪਕਾਰੀ ਆਏ। ਜਦ ਇਹ ਆਉਂਦੇ ਨੇ ਫਿਰ ਇਹਨਾਂ ਨੂੰ ਦੇਖਣ ਲਈ ਵੀ ਦੇਵੀ ਦੇਵਤੇ ਇਕੱਠੇ ਹੁੰਦੇ ਨੇ, ਇਹ ਸੂਖਸ਼ਮ ਰੂਹਾਂ ਆਉਂਦੀਆਂ ਨੇ। ਭੱਟਾਂ ਨੇ ਆਪਣੇ ਸਵਈਆਂ ਵਿੱਚ ਕਿਹਾ ਗੁਰੂ ਨਾਨਕ ਦੀ ਆਮਦ ਤੇ ਇਹਨਾਂ ਤਮਾਮ ਦੇਵੀ ਦੇਵਤਾਵਾਂ ਨੇ ਜੈ ਜੈਕਾਰ ਕੀਤੀ ਹੈ, ਗੀਤ ਗਾਏ ਨੇ, ਪ੍ਰਸਤੁਤੀ ਕੀਤੀ ਹੈ। ਇਹ ਮੈਂ ਤੁਹਾਡੇ ਸਾਹਮਣੇ ਰੱਖਾਂ। ਇਸ ਤੋਂ ਪੇਸ਼ਕਰ ਜਨਮ ਸਾਖੀ ਦਾ ਕਰਤਾ ਸਵਾਮੀ ਹਰੀਦਾਸ। ਜਨਮ ਸਾਖੀ ਕਈ ਤਰ੍ਹਾਂ ਦੀਆਂ ਨੇ, ਪੰਜਾਬੀ ਯੂਨੀਵਰਸਿਟੀ ਨੇ ਛਾਪੀਆਂ ਨੇ ਬਹੁਤ ਸਾਰੀਆਂ। ਉਸ ਜਨਮ ਸਾਖੀ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਆਮਦ ਇੰਜ ਲਿਖੀ ਹੈ, ਸੰਮਤ 1526 ਪ੍ਰਗਟੇ ਜਗਤ ਉਧਾਰਨ ਏਸ, ਜਗਤ ਦੇ ਕਲਿਆਣ ਹਿਤ ਈਸ਼ਵਰ ਆਏ ਨੇ। ਕਦੋਂ? ਸੰਮਤ ਸੀ 1526। ਸੰਮਤ 1526 ਪ੍ਰਗਟੇ ਜਗਤ ਉਧਾਰਨ ਏਸ, ਕਾਰਤਕ ਮਾਸ ਸਰਦ ਪੂਰਨ ਮਾਸੀ, ਮਹੀਨਾ ਕੱਤਕ ਦਾ ਸੀ ਤੇ ਥਿਤ ਪੂਰਨ ਮਾਸੀ। ਕਾਰਤਕ ਮਾਸ ਥਿਤ ਪੂਰਨ ਮਾਸੀ, ਸ਼ੁਭ ਨਿਛਤਰ ਸ਼ੁਭ ਲਗਨ ਪ੍ਰਗਾਸੀ, ਅਰਧ ਰੈਨ ਬੀਤੀ ਘਟ ਕਾਪਰ, ਅੱਧੀ ਰਾਤ ਜਦ ਬਤੀਤ ਹੋਈ। ਕਰੀਬਨ ਹੁਣ ਅੱਧੀ ਸਮਝ ਲੈਣੀ ਚਾਹੀਦੀ। ਅਰਧ ਰੈਨ ਬੀਤੀ ਘਟ ਕਾਪਰ, ਨਾਨਕ ਜਨਮ ਲਿਓ ਕਾਲੋ ਘਰ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਆਮਦ ਹੋਈ। ਇੱਕ ਮੁਕਤ ਆਤਮਾ ਇਹ ਸਰੀਰਕ ਚੋਲਾ ਧਾਰਨ ਕਰਕੇ ਜਗਤ ਨੂੰ ਮੁਕਤ ਕਰਨ ਵਾਸਤੇ ਆ ਗਈ। ਆਪ ਮੁਕਤ, ਮੁਕਤ ਕਰੇ ਸੰਸਾਰ, ਪ੍ਰਾਤ ਭਈ ਪ੍ਰੋਹਤ ਬੁਲਵਾਇਆ, ਹਰੀ ਦੁਆਲ ਹਰੀ ਦਿਆਲ ਤੈ ਨਾਮ ਸੁਹਾਇਆ। ਜਨਮ ਸਾਖੀ ਦਾ ਕਰਤਾ ਲਿਖਦਾ, ਉਸ ਪ੍ਰੋਹਤ ਦਾ ਨਾਂ ਸੀ ਹਰ ਦਿਆਲ, ਪੰਡਿਤ ਹਰੀ ਦਿਆਲ। ਪਿਤਾ ਕਲਿਆਣਦਾਸ ਬੁਲਾ ਕੇ ਲਿਆ। ਬੇਦੀਆਂ ਦੀ ਕੁੱਲ ਦੇ ਮੁਤਾਬਕ ਜਦ ਬੱਚੇ ਦਾ ਜਨਮ ਹੋਇਆ ਹੈ ਤਾਂ ਜਨਮ ਕੁੰਡਲੀ ਬਣਾਓ, ਉਹਦੀ ਹਸਤ ਰੇਖਾ ਵੇਖੋ, ਫਲਤ ਜੋਤਿਸ਼ ਗਣਿਤ ਜੋਤਿਸ਼ ਸਾਰੇ ਮਿਹਨਤ ਕਰੋ, ਦੇਖੋ। ਦਰਅਸਲ ਫੁੱਟਪਾਥ ਜੋਤਿਸ਼ੀਆਂ ਨੇ ਜੋਤਿਸ਼ ਵਿੱਦਿਆ ਨੂੰ ਬਦਨਾਮ ਕੀਤਾ, ਵਰਨਾ ਇਹ ਗਣਿਤ ਵਿੱਦਿਆ ਹੈ, ਗਣਿਤ ਹੈ, ਇੱਕ ਗਿਣਤੀ ਹੈ। ਜਿਵੇਂ ਗਰਮੀ ਦੀ ਰੁੱਤ ਹੋਵੇ ਤੇ ਸਰੀਰ ਪ੍ਰਭਾਵਿਤ ਹੁੰਦਾ, ਸੀਤ ਲਹਿਰ ਚੱਲੇ ਬਰਫ਼ ਪੈ ਰਹੀ ਹੋਵੇ ਸਰੀਰ ਪ੍ਰਭਾਵਿਤ ਹੁੰਦਾ, ਮਨ ਵੀ ਪ੍ਰਭਾਵਿਤ ਹੁੰਦਾ। ਬਾਰਿਸ਼ ਪੈ ਰਹੀ ਹੋਵੇ ਮਨ ਦੀ ਹਾਲਤ ਕੁਝ ਹੋਰ ਹੋ ਜਾਂਦੀ। ਮੌਸਮੇ ਖਿਜ਼ਾਂ ਹੋਵੇ ਪਤਝੜ ਹੋਵੇ ਮਨ ਦੀ ਹਾਲਤ ਕੁਝ ਹੋਰ ਹੋ ਜਾਂਦੀ ਹੈ। ਔਰ ਇਸੇ ਤਰੀਕੇ ਦੇ ਨਾਲ ਮੌਸਮੇ ਬਹਾਰ ਹੋਵੇ ਚਾਰੋਂ ਪਾਸੇ ਫੁੱਲ ਖਿੜੇ ਹੋਏ ਹੋਵਨ ਮਨ ਦੀ ਹਾਲਤ ਕੁਝ ਹੋਰ ਹੋ ਜਾਂਦੀ। ਮੌਸਮ ਦਾ ਅਸਰ ਹੈ, ਰੁੱਤਾਂ ਦਾ ਅਸਰ ਹੈ, ਥਿੱਤਾਂ ਦਾ ਅਸਰ ਹੈ। ਤੇ ਮੌਸਮ ਬਦਲਦੇ ਨੇ, ਸੂਰਜ ਨਾਲ ਇੰਝ ਕਹਿ ਲਓ ਸੂਰਜ ਦਾ ਅਸਰ ਹੈ, ਚੰਦਰਮਾ ਦਾ ਅਸਰ ਹੈ, ਹੈ ਇਸ ਵਕਤ ਇਹ ਵਿਸ਼ਾ ਨਹੀਂ। ਗਣਿਤ ਵਿੱਦਿਆ, ਪ੍ਰਾਤ ਭਈ ਪ੍ਰੋਹਤ ਬੁਲਵਾਇਆ, ਹਰੀ ਦਿਆਲ ਤੈ ਨਾਮ ਸੁਹਾਇਆ। ਪਿਤਾ ਕਲਿਆਣਦਾਸ ਨੇ ਆਖਿਆ, ਦੇਖੋ ਮੇਰੇ ਇਸ ਬਾਲਕ ਨੂੰ, ਸਭ ਕੁਝ ਦੇਖਿਆ ਸਵਾਮੀ ਹਰੀ ਦਿਆਲ ਨੇ। ਸਿਆਣਾ ਸੀ, ਸੂਝਵਾਨ ਸੀ। ਪੁਰੋਹਿਤ ਜੀ ਸ਼ੁਭ ਬਚਨ ਅਲਾਇਆ, ਇਹ ਬਾਲਕ ਰਾਇਨ ਸਿਰ ਰਾਇਆ, ਇਹ ਬਾਲਕ ਹੈ ਪ੍ਰੇਮ ਵਿਯੋਗੀ, ਇਹ ਬਾਲਕ ਜੋਗਨ ਸਿਰ ਜੋਗੀ, ਛਤਰ ਪਤੇ ਹੋਏ ਇਸਕੇ ਦਾਸ, ਇਹ ਬਾਲਕ ਸ਼ੁਭ ਗੁਣ ਕੀ ਰਾਸ। ਤਮਾਮ ਛਤਰਪਤੀ ਰਾਜੇ ਮਹਾਰਾਜੇ ਇਹਦੇ ਚਰਨਾਂ ਦੀ ਤੋੜ ਲੱਭਣਗੇ, ਤਮਾਮ ਦੇਵੀ ਦੇਵਤੇ ਦੇ ਗੀਤ ਗਾਣਗੇ। ਇਹ ਜੋਗੀਆਂ ਦਾ ਮਹਾਨ ਜੋਗੀ ਹੈ, ਤਪੀਸ਼ਵਰਾਂ ਦਾ ਮਹਾਨ ਤਪੀਸ਼ਵਰ ਹੈ, ਇਹ ਗਿਆਨੀਆਂ ਦਾ ਮਹਾਨ ਗਿਆਨੀ ਹੈ, ਇਹ ਸਿਰਮੌਰ ਸੰਤ ਪੰਡਿਤ ਹਰਦਿਆਲ ਕਹਿੰਦਾ, ਸੁਰਤ ਸ਼ਬਦ ਨਾਲ ਜੁੜ ਜਾਏ, ਇਹ ਕੌਤਕ ਵੇਖਣ ਵਾਸਤੇ ਦੇਵੀ ਦੇਵਤੇ ਆਉਂਦੇ ਨੇ। ਤੇ ਜਦ ਕੋਈ ਮੁਕਤ ਆਤਮਾ ਸੰਸਾਰ ਦੇ ਚ ਆਉਂਦੀ ਹੈ ਜਗਤ ਦੇ ਕਲਿਆਣ ਹਿੱਤ, ਤਾਂ ਇਹ ਰੂਹਾਨੀ ਮੰਡਲ ਦੇ ਦੇਵੀ ਦੇਵਤੇ ਆਉਂਦੇ ਨੇ, ਗੀਤ ਗਾਉਂਦੇ ਨੇ। ਇੰਜ ਮੈਂ ਅਰਜ਼ ਕਰਦੇ ਹਾਂ, ਹੋਰ ਫੜੀ ਪਕੜ ਦੇ ਚ ਆ ਜਾਏ, ਪਸ਼ੂ ਦੇ ਕੋਲੋਂ ਵਿਕਸਿਤ ਤਨ ਤੇ ਹੈ, ਵਿਕਾਸਸ਼ੀਲ ਮਨ ਨਹੀਂ ਹੈ। ਦੇਵਤੇ ਕੋਲ ਮਨ ਹੈ, ਸੂਖਸ਼ਮ ਸਰੀਰ ਹੈ, ਮਨ ਹੈ, ਤਨ ਨਹੀਂ ਹੈ, ਬਿਲਕੁਲ ਤਨ ਨਹੀਂ ਹੈ। ਇੱਕ ਮਨੁੱਖ ਹੈ, ਇਹਦੇ ਕੋਲ ਮਨ ਵੀ ਹੈ, ਤਨ ਵੀ ਹੈ। ਤਨ ਮਨ ਦੇ ਆਸਰੇ ਤੇ ਮਨੁੱਖ ਪਿੱਛੇ ਵੀ ਜਾ ਸਕਦਾ, ਅੱਗੇ ਵੀ ਜਾ ਸਕਦਾ। ਖਤਰਾ ਮਨੁੱਖ ਨਾਲ ਬਣਿਆ ਹੋਇਆ, ਪਿੱਛੇ ਵੀ ਜਾ ਸਕਦਾ, ਔਰ ਸ਼ੁਭ ਲੱਛਣ ਵੀ ਜੁੜੇ ਨੇ, ਅੱਗੇ ਵੀ ਜਾ ਸਕਦਾ। ਇਹ ਸਤਸੰਗ ਇਸ ਵਾਸਤੇ ਹੈ, ਇਹ ਪਿੱਛੇ ਨਾ ਜਾਵੇ। ਮਹਾਰਾਜ ਕਹਿੰਦੇ ਨੇ, ਅਗਾਂਹ ਕੂ ਤਰਾਂ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਜ ਇਹ ਵਾਰ, ਬੌੜ ਨਾ ਹੋਵੇ ਜਨਮ ਲਾ। ਭੁੱਲ ਕੇ ਵੀ ਪਿੱਛੇ ਨਾ ਦੇਖ, ਪਿਛੋਕੜ ਤੇਰਾ ਪਸ਼ੂਪਨ ਹੈ, ਅੱਗੇ ਵੇਖ, ਅੱਗੇ ਪਰਮਾਤਮਾ ਹੋਣਾ ਤੇਰਾ ਭਵਿਸ਼ ਹੈ। ਜਦ ਇਸ ਤਰ੍ਹਾਂ ਦੀ ਕਥਾ ਚੱਲੇ, ਇੱਕ ਘਟਨਾ ਯਾਦ ਆ ਜਾਂਦੀ ਹੈ, ਪਿਛਲੇ ਸਾਲ ਫਰਵਰੀ ਦੀ ਗੱਲ ਹੈ। ਇੱਕ ਸੱਜਣ ਨੇ ਕਾਨਪੁਰ ਮੈਨੂੰ ਅੰਮ੍ਰਿਤ ਵੇਲੇ ਫੋਨ ਕੀਤਾ, ਦਿੱਲੀ ਤੋਂ ਬੈਠੇ ਸਨ ਮੇਰੇ ਕੋਲ ਗਿਆਨੀ ਜੈ ਸਿੰਘ ਜੀ ਸ਼ੁਗਲ, ਹੋਰ ਦੋ ਚਾਰ ਸੱਜਣ। ਬਸ ਅੰਮ੍ਰਿਤ ਵੇਲਾ ਹੋ ਹਟਿਆ ਸੀ, ਨਿਤਨੇਮ ਕਰਕੇ ਅਸੀਂ ਥੱਲੇ ਜਾਣ ਲੱਗੇ ਸੀ ਗੁਰਦੁਆਰੇ ਚ, ਫੋਨ ਆ ਗਿਆ। ਅਗਲਾ ਪੁੱਛਦਾ ਹੈ, ਬਈ ਮਸਕੀਨ ਜੀ, ਸੁਣਿਆ ਤੁਸੀਂ ਜੋਤਿਸ਼ੀ ਵੀ ਹੋ, ਫਿਰ ਫਲਿਤ ਜੋਤਿਸ਼ ਜਾਣਦੇ ਹੋ, ਸਾਡਾ ਭਵਿਸ਼ ਦੱਸੋਗੇ? ਅੱਜ ਕੀ ਤੁਸੀਂ ਦਿੱਲੀ ਆ ਰਹੇ ਹੋ ਨਾ, ਫਰਵਰੀ ਸੰਤ ਅਤਰ ਸਿੰਘ ਜੀ ਦੀ ਵਰਸੀ ਤੇ, ਅਸੀਂ ਆਵਾਂਗੇ ਤੁਹਾਡੇ ਕੋਲ, ਆਪਣਾ ਭਵਿਸ਼ ਪੁੱਛਾਂਗੇ। ਮੈਂ ਕਿਹਾ 21-22 ਫਰਵਰੀ ਅਜੇ ਦੋ ਰੁਪਈਏ, ਮੈਂ ਤੁਹਾਨੂੰ ਹੁਣੇ ਹੀ ਤੁਹਾਡਾ ਭਵਿਸ਼ ਦੱਸ ਦੇਣਾ ਹੁਣੇ ਹੀ। ਕਹਿੰਦੇ ਕਿ ਹੁਣੇ ਫੋਨ ਤੇ ਦੱਸ ਦਿਓਗੇ? ਮੈਂ ਕਹਾਂ ਹੁਣੇ ਹੀ ਦੱਸ ਦੇ। ਤੋ ਕੀ ਹੈ ਸਾਡਾ ਭਵਿਸ਼? ਮੈਂ ਕਿਹਾ ਪਰਮਾਤਮਾ ਹੋਣਾ ਹੀ ਤੁਹਾਡਾ ਭਵਿਸ਼ ਹੈ, ਔਰ ਕੋਈ ਭਵਿਸ਼ ਨਹੀਂ। ਜਿੰਨੇ ਚਿਰ ਤੱਕ ਪਰਮਾਤਮਾ ਨਹੀਂ ਹੋ ਜਾਂਦੇ, ਜੰਮਦੇ ਰਹੋਗੇ, ਮਰਦੇ ਰਹੋਗੇ, ਜੰਮਦੇ ਰਹੋਗੇ, ਮਰਦੇ ਰਹੋਗੇ। ਦਰਿਆ ਉਤਨੇ ਚਿਰ ਤੱਕ ਵਗਦਾ ਹੀ ਰਹੇਗਾ, ਵਗਦਾ ਹੀ ਰਹੇਗਾ, ਜਿੰਨੇ ਚਿਰ ਤੱਕ ਸਾਗਰ ਦੇ ਚ ਲੀਨ ਹੋ ਕੇ ਸਾਗਰ ਨਹੀਂ ਹੋ ਜਾਂਦਾ, ਇਹ ਚੱਲਦਾ ਰਹੇਗਾ, ਚੱਲਦਾ ਰਹੇਗਾ। ਕਹਿੰਦੇ ਇਹ ਵੀ ਕੋਈ ਗੱਲ ਹੋ ਗਈ, ਤਾਂ ਮੈਂ ਹੁਣ ਕੀ ਆਖਾਂ? ਸ਼ੈਤਾਨ ਹੋਣਾ ਤੇਰਾ ਭਵਿਸ਼ ਹੈ, ਇਹ ਆਖਾਂ? ਇਹ ਗੱਲ ਚੰਗੀ ਲੱਗੇਗੀ? ਭਵਿਸ਼ ਭਗਵਾਨ ਹੈ, ਇਸ ਤੋਂ ਕੋਈ ਪ੍ਰਭਾਵਿਤ ਹੀ ਨਹੀਂ ਹੁੰਦਾ। ਹਰ ਇੱਕ ਦਾ ਭਵਿਸ਼ ਭਗਵਾਨ ਹੈ। ਪੱਥਰ ਹੈ ਸਾਡੇ ਨਾਲੋਂ ਪਿੱਛੇ ਹੈ, ਬਨਸਪਤੀ ਤੋਂ ਪਿੱਛੇ ਹੈ, ਬਨਸਪਤੀ ਹੈ ਪਸ਼ੂਆਂ ਤੋਂ ਪਿੱਛੇ ਹੈ, ਪਸ਼ੂ ਨੇ ਸਾਥੋਂ ਪਿੱਛੇ ਨੇ, ਦੇਵਤੇ ਨੇ ਦੇਵਤਿਆਂ ਤੋਂ ਅਸੀਂ ਪਿੱਛੇ ਹੈ, ਪੱਥਰਾਂ ਤੋਂ ਅੱਗੇ ਹੈ ਬਨਸਪਤੀ, ਬਨਸਪਤੀ ਤੋਂ ਅੱਗੇ ਨੇ ਪਸ਼ੂ ਪਕਸ਼ੀ, ਪਸ਼ੂਆਂ ਤੋਂ ਅੱਗੇ ਹਾਂ ਅਸੀਂ ਮਨੁੱਖ, ਮਨੁੱਖਾਂ ਤੋਂ ਅੱਗੇ ਨੇ ਦੇਵਤੇ। ਫਿਰ ਮੈਂ ਅਰਜ਼ ਕਰਾਂ, ਦੇਵਤਿਆਂ ਦੀਆਂ ਦੋ ਸ਼੍ਰੇਣੀਆਂ ਜੋ ਮੁਕਤ ਹੋ ਗਏ ਨੇ, ਦੂਸਰਾ ਜੋ ਮੁਕਤ ਹੋਣ ਦੇ ਕਰੀਬ ਸਨ, ਅਜੇ ਇੱਕ ਜਨਮ ਇਹਨਾਂ ਦਾ ਹੋਏਗਾ, ਇਹ ਆਪਣੀ ਕਮੀ ਪੂਰੀ ਕਰਨਗੇ, ਜੈਸੇ ਕਬੀਰ ਨੇ ਇਹ ਜਨਮ ਧਾਰਨ ਕਰਕੇ ਆਪਣੀ ਕਮੀ ਪੂਰੀ ਕਰ ਲਈ, ਉਹ ਪੂਰਨ ਸੰਤ ਬਣ ਗਿਆ। ਔਰ ਪਿਛੋਕੜ ਦਾ ਜ਼ਿਕਰ ਕਰਦਾ, ਪੂਰਵ ਜਨਮ ਹਮ ਤੁਮਰੇ ਸੇਵਕ, ਇਹ ਪ੍ਰਭੂ ਪਿਛਲੇ ਜਨਮ ਵਿੱਚ ਮੈਂ ਤੇਰਾ ਸੇਵਕ ਸੀ। ਮੈਂ ਹੈਰਾਨ ਸਮਸਤ ਵਰੇਜ ਨੇ ਆਪਣੀਆਂ ਨੌ ਮਾਵਾਂ ਦੇ ਨਾਮ ਵੀ ਲਿਖੇ ਨੇ, ਬਾਜ਼ ਆਮਦਮ ਤਾਂ ਯਾਰ ਰਾਹ ਮਹਿਮਾ ਕੁਨਮ। ਕਹਿੰਦਾ ਮੈਂ ਬਾਰ ਬਾਰ ਆਇਆ, ਇਹ ਖੁਦਾ ਮੇਰਾ ਜਨਮ ਬਾਰ ਬਾਰ ਹੋਇਆ, ਪਰ ਮੈਂ ਕਰਾਂ ਕਿ ਤੇਰੇ ਤੱਕ ਨਹੀਂ ਪਹੁੰਚ ਸਕਿਆ, ਪੁੱਤਰਾਂ ਤੱਕ ਪਹੁੰਚ ਗਿਆ, ਮਿੱਤਰਾਂ ਤੱਕ ਪਹੁੰਚ ਗਿਆ, ਧਨ ਸੰਪਦਾ ਤੱਕ ਪਹੁੰਚ ਗਿਆ, ਪਤਨੀ ਤੱਕ ਪਹੁੰਚ ਗਿਆ, ਤੇਰੇ ਤੱਕ ਨਹੀਂ ਪਹੁੰਚਿਆ, ਰਹਿ ਜਾਂਦਾ ਰਿਹਾ। ਉਹ ਵੀ ਫਰਿਆਦ ਪਿਆ ਕਰਦਾ ਕਬੀਰ ਦੀ ਤਰ੍ਹਾਂ, ਆਬ ਕੀ ਬਾਰ ਬਖਸ਼ ਬੰਦੇ ਕੋ। اے میرے خدا اد کے میرا جیون سفل کری میں تیرے تک پہنچ جاواں. جد کسے دی سرد شبد نال جڑ دیئے تمام دیوی دیوتے دیکھن آؤندے نے. سر نر من جن کوتک آئے کوٹ تے پیس اجانا کہت کبیر موہے بیاہ چلے ہیں پرخ ایک بھگوانا. جد کوئی پرم رو مکت رو سنسار تے پھر آ جاندی اوتار لے لیندی ہے جگت دے کلیان ہے پھر اے دیوی دیوتے کٹھے اندے نے گیت گاندے نے. بٹا نے جو ذکر کیتا ہے اے میں سوئیے دو چار تھوڑے سامنے رکھاں کہ میں سماپتی کرداں کیونکہ میں ستویں اٹھویں ہوں حاضری بھر رہا ہاں. شریر بل دھن گرو نانک دیو جی مہاراج کو منگے مہاراج یہ آخری حاضری بھی پروا لو. اس وقت بھٹ انج گیت گاندے نے گرو نانک دیو جی مہاراج دی دیوی دیوتے کیویں استتی کرتے ہیں. گاویں جنکاد جگت جگیسر ہر رس پورن سرب کلا گاویں سنکاد سات سدادک منجن گاویں اچھل چلا گاویں گن اٹل دھوم منڈل وے بھگت بھائے رس جانے ہو کب کل سو جس گاؤ گرو نانک راج جوگ جن مانے. ہوں جنک تے بہت پہلے ہویا تریتھے چ ہویا ہزاراں سال پہلے ہویا گرو نانک تے جنک آیا گیت گان آتما ہے روح ہے. میں پھر عرض کراں کہ تیرے وہم وچ نہ پینا جتنے تسی بیٹھے ہو اتنی اتنے روحاں ضرور ہیں وہ ستسنگ چاہیے غالباً پانچ سات سال پہلے دی گل ہے. حضور صاحب لنگر صاحب گردوارے کوئی سویرے 9:30 سارے لنگر دے پانڈے اپنے آپ وجن لگ گئے. 7-8 سال پرانی گل. پھر اکھنڈ پاٹھ رکھیا گیا کوئی روح سی جو تھے سیوا کر دی رہی سی جب تب کر دی رہی سی مکت نہیں ہوئی. پر اس طرح دی روح تے ہن ہور تے کدھرے جائے گی نہیں. نیک روح ہمیشہ گردوارے مندر مسجد ہوئے گی. ماڑیاں روحاں نو بھوت پریت کہندے نے شراب خانے چاہندیاں وحشیالیاں چاہندیاں نے جوئے خانے چاہندیاں. انہاں دی ترپتی اتھے ہوندی ہے انہاں نو رس اتھے ملدا ہے. کہ نیک روحاں بھجنیک روحاں پوتر روحاں یہ گردوارے ہوندی ہیں. لنگر دے بانڈے وجنے تے بند ہو گئے پھر ڈرم وجدا رہا. مینو پہلی دفعہ جد دلی دو چار سجن متران نے دسیا میں کہ نہیں ترک بدھی زیادہ سی پر ہن میں کافی کوتک اس طرح دے دیکھے. میں پھر آپ دیکھن لئی گیا کتھا تو بعد سچکھنڈ صاحب. میں ایک دم چل پیا باوے اس وقت دے پجاری مینو روکن بھائی روز کھڑے ہوندے سی اج گل کی. میں کہ میں آج وہ ڈرام سننا ہے دیکھنا ہے. ایک دم چل پیا باوے اس وقت دے پجاری مینو روکن بھائی روز کھڑے ہوندے سی اج گل کی. میں کہ میں آج وہ ڈرام سننا ہے دیکھنا ہے. پروار بھی داس دے نال سارے راگی اور اور ساتھی بھی نال پائی کلیان سنگھ بھی نال چلے گئے. ڈرم دے کول ہور سنگتاں بھی بیٹھیاں اپاں بھی بیٹھ گئے بج پیا زور دا. دوجے دن پھر گئے تیجے دن پھر گئے. میرے کول سنگتاں پوچھن کی ہے میں کہ دیوتا ہے مکت نہیں ہویا اتے سیوا کردا رہے ہونا ہے جب تب کردا رہے ہونا ہے. ڈرم اس واسطے ہو جاندے لنگر کھولو ہونا بنتا رہے ہونا ہے لنگر لنگر بننا دا چاؤ بڑا ہو ونڈو لنگر ہوں نہیں بجتا جنم ہو گیا کدھر سال 2 سال تو نہیں بجتا ہو گیا کدھر جنم. ایک نکا جہا میں ادارن تھانو دینا. 400 سال استھاپنا دیوس تے انج کہہ لو جنہیں ساری دنیا امرتسر امڑ پئی سی. ساریاں گلیاں پیک ہو گیا کدھر لنگن دا رستہ نہیں سی. جنہ جنہ سجنا نے مینو کہا گینی جی ساڈے لئی کمرہ رکھنا وہ پہنچ ہی نہیں سکے کہنے رستے جی کھڑے ہیں کی کری آ ہی نہیں سکتے. ساریاں ہی گلیاں پیک سارے بازار پیک لنگن دا رستہ ہو گیا. پنڈال بنایا سی کوئی 2 کلومیٹر دی دوری تے دربار صاحب تو بعد جی ٹی روڈ تے. میں اتھے تک پہنچنا اتھے کتھا 10-15 بندیاں نے مینو اور پولیس نے اتھے تک پہنچایا. ਪਹੁੰਚ ਨਹੀਂ ਸਕਦਾ ਸੀ। 2 ਕਿਲੋਮੀਟਰ ਦਾ ਰਸਤਾ 2 ਘੰਟੇ ਲੱਗ ਗਿਆ। ਉੱਥੇ ਫਿਰ ਮੈਨੂੰ ਕਿਸੇ ਨੇ ਕੌਤਕ ਦੱਸਿਆ ਵੀ ਰੂਹਾਂ ਵੀ ਬੜੀਆਂ ਆਈਆਂ ਨੇ ਮੱਥਾ ਟੇਕਣ ਲਈ, ਸਜਦਾ ਕਰਨ ਲਈ। ਧੰਨ ਗੁਰੂ ਗ੍ਰੰਥ ਸਾਹਿਬ ਜੀ, ਮਹਿਮਾ ਨੂੰ ਦੇਖਣ ਲਈ ਦੇਵਤੇ ਵੀ ਬਹੁਤ ਆਏ। ਵਾਰ ਵਾਰ ਕਬੀਰ ਦੀਆਂ ਪੰਗਤੀਆਂ ਚੇਤੇ ਆਈਆਂ, ਸੁਰ ਨਰ ਮੁਨ ਜਨ ਕੌਤਕ ਆਏ, ਕੋਟ ਤੇ ਤੀਸ ਉਜਾਨਾ, ਕਹਿਤ ਕਬੀਰ ਮੋਹੇ ਵਿਆਹ ਚਲੇ ਹੈ, ਪੁਰਖ ਏਕ ਭਗਵਾਨਾ। ਤੇ ਹੁਣ ਮੈਨੂੰ ਕਹਿਣ ਦੇਣਾ, ਜਿਤਨੇ ਤੁਸੀਂ ਬੈਠੇ ਹੋ ਇਤਨੇ ਦੇਵਤੇ ਹਨ ਇੱਥੇ। ਜਿਹੜਾ ਇਹਨਾਂ ਨੂੰ ਦੇਖ ਸਕਦਾ ਉਹਨੂੰ ਕਹਿੰਦੇ ਨੇ ਇਹਦੇ ਕੋਲ ਦਿਵ ਦ੍ਰਿਸ਼ਟੀ ਹੈ, ਦੇਵ ਦ੍ਰਿਸ਼ਟੀ। ਹਰ ਇੱਕ ਨੂੰ ਨਹੀਂ ਦਿਖਾਈ ਦਿੰਦੇ। ਪ੍ਰਭੂ ਦਾ ਨਾਮ ਜਪਦਿਆਂ ਜਪਦਿਆਂ ਜਦ ਸੁਰਤ ਬੜੀ ਬਾਰੀਕ ਹੋ ਜਾਏ, ਬੁੱਧ ਬੜੀ ਅਤਿ ਸੂਕਸ਼ਮ ਹੋ ਜਾਏ, ਐਸੇ ਮਨੁੱਖ ਦੀ ਦ੍ਰਿਸ਼ਟੀ ਦੇਵ ਦ੍ਰਿਸ਼ਟੀ ਬਣ ਜਾਂਦੀ ਹੈ, ਦਿਵ ਦ੍ਰਿਸ਼ਟੀ ਬਣ ਜਾਂਦੀ, ਉਹਨੂੰ ਇਹ ਦਿਖਾਈ ਦਿੰਦਾ। ਕਬੀਰ ਨੂੰ ਵਿਆਪਕ ਪਰਮਾਤਮਾ ਵੀ ਦਿਖਾਈ ਦਿੰਦਾ। ਦੋਏ ਦੋਏ ਲੋਚਨ ਭੇਖਾ, ਹਰ ਬਿਨ ਅਵਰ ਨਾ ਦੇਖਾ। ਦੇਵ ਦ੍ਰਿਸ਼ਟੀ ਉਹਦੇ ਕੋਲ ਦਿਵ ਦ੍ਰਿਸ਼ਟੀ ਹੈ। ਕਹਿੰਦਾ ਹਰੀ ਤੋਂ ਬਿਨਾਂ ਮੈਨੂੰ ਕੁਛ ਵੀ ਨਹੀਂ ਦਿਖਾਈ, ਸਭ ਹਰੀ ਹਰੀ, ਪਰਮਾਤਮਾ ਹੀ ਪਰਮਾਤਮਾ। ਭੱਟ ਕਹਿੰਦੇ ਨੇ ਇਹ ਕੌਤਕ ਗਾਉਣ ਲਈ, ਇਹ ਕੌਤਕ ਦੇਖਣ ਲਈ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਮਹਿਮਾ ਗਾਇਨ ਕਰਨ ਲਈ ਕੌਣ ਕੌਣ ਆਏ ਨੇ। ਗਾਵੇਂ ਜਨਕਾਰ ਜੁਗਤ ਜੁਗੇ ਸਰ, ਹਰ ਰਸ ਪੂਰਨ ਸਰਬ ਕਲਾ। ਮਹਾਨ ਇਹ ਰਾਜਾ ਜਨਕ ਮੁਕਤ ਆਤਮਾ ਇਹ ਵੀ ਗੀਤ ਗਾਉਣ ਵਾਸਤੇ ਆਇਆ ਹੈ। ਇੱਕ ਮੁਕਤ ਆਤਮਾ ਜਗਤ ਨੂੰ ਮੁਕਤ ਕਰਨ ਲਈ ਆਈ ਹੈ। ਗਾਵੇਂ ਜਨਕਾਰ ਜੁਗਤ ਜੁਗੇ ਸਰ, ਹਰ ਰਸ ਪੂਰਨ ਸਰਬ ਕਲਾ। ਗਾਵੇਂ ਸੰਕਾਦ ਸਾਧ ਸਿਦਾਦਕ ਮੁੰਜਨ ਗਾਵੇਂ ਅਛਲ ਛਲਾ। ਇਹ ਬ੍ਰਹਮੇ ਦੇ ਲੜਕੇ ਨੇ, ਬ੍ਰਹਮੇ ਦੇ ਪੁੱਤਰ ਨੇ। ਮੁਕਤ ਇਹ ਵੀ ਮੁਕਤ ਇਹ ਵੀ ਗੀਤ ਗਾਉਣ ਆਏ ਨੇ। ਜਗਤ ਦੇ ਕਲਿਆਣ ਹਿੱਤ ਇੱਕ ਆਤਮਾ ਆਈ ਹੈ, ਇੱਕ ਰੂਹ ਆਈ ਹੈ, ਇਹ ਵੀ ਦਰਸ਼ਨਾਂ ਨੂੰ ਆਏ ਨੇ। ਗਾਵੇਂ ਸੰਕਾਦ ਸਾਧ ਸਿਦਾਦਕ ਮੁੰਜਨ ਗਾਵੇਂ ਅਛਲ ਛਲਾ। ਗਾਵੇਂ ਗੁਣ ਅਟਲ ਧੌਮ ਮੰਡਲ ਵੇ ਧੌਮ ਰਿਸ਼ੀ। ਗਾਵੇਂ ਗੁਣ ਅਟਲ ਮੰਡਲ ਵੇ, ਗਾਵੇਂ ਗੁਣ ਅਟਲ ਧੌਮ ਮੰਡਲ ਵੇ। ਭਗਤ ਭਾਇ ਰਸ ਜਾਣਿਓ, ਕਬ ਕਲ ਸੋ ਜਸ ਗਾਓ ਗੁਰੂ ਨਾਨਕ ਰਾਗ ਜੋਗ ਜਿਨ ਮਾਨੇ। ਭੱਟ ਕਹਿੰਦੇ ਨੇ ਗਾਓ ਉਸ ਮਹਾਨ ਜੋਗੀ ਦਾ ਜਸ ਜਿਹਨੇ ਰਾਜ ਜੋਗ ਮਾਣਿਆ, ਜਿਹਨੇ ਪਰਮਾਤਮਾ ਦੀ ਖਾਤਰ ਪਰਿਵਾਰ ਨਹੀਂ ਛੋੜਿਆ, ਪਰਿਵਾਰ ਦੀ ਖਾਤਰ ਪਰਮਾਤਮਾ ਨੂੰ ਨਹੀਂ ਛੋੜਿਆ, ਜਿਹਨੇ ਕੀਰਤੀ ਦੀ ਖਾਤਰ ਕਿਰਤ ਨਹੀਂ ਛੋੜੀ ਤੇ ਕਿਰਤ ਦੀ ਖਾਤਰ ਕੀਰਤੀ ਨਹੀਂ ਛੋੜੀ। ਰਾਜ ਜੋਗ ਜਿਨ ਮਾਨ। ਹੋਰ ਕੌਣ ਗੀਤ ਗਾਉਂਦੇ ਪਏ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ। ਗਾਵੇਂ ਕਪਲਾਦ ਆਦ ਜੋਗੇਸ਼ਰ ਅਪਰੰਪਰ ਅਵਤਾਰ ਵਰੋ। ਰਿਸ਼ੀ ਕਪਲ, ਕਪਲ ਮੁਨੀ। ਗਾਵੇਂ ਕਪਲਾਦ ਆਦ ਜੋਗੇਸ਼ਰ ਅਪਰੰਪਰ ਅਵਤਾਰ ਵਰੋ। ਗਾਵੇਂ ਜਮਦਗਨ ਪਰਸਰਾਮੇਸ਼ਰ ਕਰਕੁਟਾਰਕ ਤੇਜਰ। ਜਮਦਗਨ ਰਿਸ਼ੀ ਇਹਤੇ ਮਹਾਰਾਜ ਤੋਂ 4-5 ਹਜ਼ਾਰ ਸਾਲ ਪਹਿਲੇ ਹੋਏ ਨੇ। ਇਹ ਰੂਹਾਨੀ ਮੰਡਲਾਂ ਵਿੱਚ ਵਸਣ ਵਾਲੇ ਨੇ। ਇਹ ਅਵਸਥਾ ਜਿਸ ਦਿਨ ਰਵਿਦਾਸ ਦੀ ਬਣੀ ਨਾ, ਸੁਰਤ ਸ਼ਬਦ ਨਾਲ ਜੁੜ ਗਈ। ਕਹਿੰਦੇ ਨੇ ਜਿਉਂ ਜਿਉਂ ਸੈਰ ਕਰੇ ਤਿਉਂ ਭਾਵੇ, ਮਹਿਰਮ ਮਹਿਲ ਨਾ ਕੋ ਅਟਕਾਵੇ। ਹੁਣ ਮੇਰਾ ਚਿੱਤ ਕਰਦਾ ਹੈ ਜਿੱਥੇ ਵੀ ਮੈਂ ਜਾਵਾਂ ਮੈਨੂੰ ਕੋਈ ਰੋਕਦਾ ਨਹੀਂ। ਮਹਿਰਮ ਮਹਿਲ ਨਾ ਕੋ ਅਟਕਾਵੇ, ਸਭ ਮੇਰੇ ਮਹਿਰਮ ਨੇ, ਮੈਂ ਕਿਸੇ ਵੀ ਰੂਹਾਨੀ ਮੰਡਲ ਵਿੱਚ ਜਾ ਸਕਦਾ। ਦੂਰ ਕਿਉਂ ਜਾਓ, ਇਹ ਕੌਤਕ ਬਾਬਾ ਰਾਮ ਰਾਏ ਵੀ ਕਰ ਲੈਂਦੇ ਸਨ, ਪਰ ਉਹਨਾਂ ਨੇ 72 ਕਰਾਮਾਤਾਂ ਜਿਹੜੀਆਂ ਔਰੰਗਜ਼ੇਬ ਨੂੰ ਦਿਖਾਈਆਂ, ਇਸ ਤੋਂ ਗੁਰੂ ਹਰ ਰਾਏ ਸਾਹਿਬ ਨਾਰਾਜ਼ ਹੋ ਗਏ। ਬਈ ਨਹੀਂ, ਇਹ ਤੂੰ ਅਡੰਬਰ ਜਿਹੜਾ ਰਚਿਆ ਬਾਜ਼ਾਰ ਹੀ ਲਾ ਦਿੱਤਾ, ਇਹ ਠੀਕ ਨਹੀਂ ਕੀਤਾ। ਲੇਕਿਨ ਆਪਣੇ ਸਰੀਰ ਨੂੰ ਛੋੜ ਕੇ ਇਹ ਕਈ ਕਈ ਦਿਨ ਚਲੇ ਜਾਂਦੇ ਸਨ, ਇਹ ਕੌਤਕ ਕਰ ਲੈਂਦੇ ਸਨ। ਇਹ ਕੌਤਕ ਸ਼ੰਕਰਾਚਾਰੀਆ ਵੀ ਕਰ ਲੈਂਦਾ ਸਨ। ਹੁਣ ਦੇ ਸ਼ੰਕਰਾਚਾਰੀਆ ਨਹੀਂ, ਆਦਿ ਸ਼ੰਕਰਾਚਾਰੀਆ ਜੋ ਗਾਲਵਨ 2500 ਸਾਲ ਪਹਿਲੋਂ ਹੈ। ਹੁਣ ਉਸਦੀ ਮੱਠ ਦੇ ਉੱਤੇ ਉਹਦੀ ਗੱਦੀ ਚੱਲਦੀ ਹੈ। ਇਹ ਵੀ ਇੱਕ ਬਦਕਿਸਮਤੀ ਹੈ ਕਿ ਧਰਮ ਦਾ ਇੱਕ ਸਿਰਮੌਰ ਮਨੁੱਖ ਮੁਗਲ ਵਿੱਚ ਮੈਂ ਸਮਝਦਾ ਕਿ ਕਿਤਨੇ ਮਹਾਨ ਮਨੁੱਖ ਤੋਂ, ਕਿਤਨੇ ਵੱਡੇ ਮਠਾ ਦੇਸ਼ ਤੋਂ ਕਤਲ ਜੈਸਾ ਜੁਰਮ ਨਹੀਂ ਹੋ ਸਕਦਾ। ਮੇਰੀ ਆਤਮਾ ਨਹੀਂ ਮੰਨਦੀ, ਲੇਕਿਨ ਕਤਲ ਦੇ ਜੁਰਮ ਚ ਪਕੜਿਆ ਤੇ ਜ਼ਰੂਰ ਗਿਆ ਔਰ ਅੰਦਰ ਹੈ। ਜੋ ਹਾਲਾਤ ਨੇ ਉਹ ਸਾਹਮਣੇ ਆ ਜਾਣਗੇ, ਪਰ ਮੇਰੀ ਆਤਮਾ ਕਹਿੰਦੀ ਹੈ ਨਹੀਂ, ਇਹ ਗਲਤ ਹੋਇਆ। ਇੱਕ ਸਿਰਮੌਰ ਮਨੁੱਖ ਦੇ ਨਾਲ, ਇੱਕ ਧਾਰਮਿਕ ਮਨੁੱਖ ਦੇ ਨਾਲ ਐਸਾ ਕਰਕੇ ਮੈਂ ਸਮਝਦਾ ਭਾਰਤ ਦੇ ਪਹਿਲੀ ਦਫ਼ਾ ਧਰਮ ਦੀ ਤੋਹੀਨ ਹੋਈ ਹੈ, ਬਹੁਤ ਵੱਡੀ ਤੋਹੀਨ ਹੋਈ ਹੈ। ਇਸ ਤਰ੍ਹਾਂ ਨਹੀਂ ਚਾਹੀਦਾ ਸੀ। ਜੋ ਕੁਝ ਹੋਇਆ ਕੋਈ ਹੋਰ ਤਰੀਕਾ ਕੱਢਿਆ ਜਾ ਸਕਦਾ ਸੀ, ਕੋਈ ਹੋਰ ਵਸੀਲਾ ਕੱਢਿਆ ਜਾ ਸਕਦਾ ਸੀ। ਇਹ ਇਸ ਦੀ ਗੱਦੀ ਚੱਲ ਰਹੀ ਹੈ। ਉਹ ਸ਼ੰਕਰਾਚਾਰੀਆ ਆਪਣੇ ਜ਼ਮਾਨੇ ਦਾ ਪੂਰਨ ਪੁਰਖ ਸੀ, ਉਹ ਵੀ ਇਹ ਕੌਤਕ ਕਰ ਲੈਂਦਾ ਸੀ, ਸਰੀਰ ਨੂੰ ਛੱਡ ਜਾਣਾ ਚਲੇ। ਰਵਿਦਾਸ ਕਹਿੰਦੇ ਨੇ, ਜਿਉਂ ਜਿਉਂ ਸੈਰ ਕਰੇ ਤਿਉਂ ਭਾਵੇ, ਮਹਿਰਮ ਮੈਲ ਨਾ ਕੋ ਅਟਕਾਵੇ। ਕਿਧਰੇ ਮੈਨੂੰ ਵਹਿਮੀ ਨਾ ਸਮਝ ਲੈਣਾ ਤੇ ਕਿਤੇ ਹੋਰ ਦਾ ਹੋਰ, ਕਿਉਂਕਿ ਕਈਆਂ ਨੂੰ ਚੀਜ਼ ਦਾ ਕੁਝ ਪਤਾ ਹੁੰਦਾ ਨਹੀਂ। ਤੇ ਜਿਵੇਂ ਥੋੜਾ ਜਿਹਾ ਕਿਸੇ ਨੂੰ ਰੋਗ ਹੋਵੇ ਨਾ, ਜੜਾ ਖਣਾ ਦੱਸਣ ਲੱਗ ਪੈਂਦਾ, ਇਹ ਦਵਾਈ ਲੈ ਲਓ ਜੀ, ਇਹ ਦਵਾਈ ਲੈ ਲਓ, ਭਾਵੇਂ ਆਪ ਨਾ ਠੀਕ ਹੋਇਆ, ਜੜਾ ਖਣਾ ਵੈਦ ਬਣ ਜਾਂਦਾ। ਜਣਾ ਖਣਾ ਧਰਮ ਬਾਰੇ ਵੀ ਆਪਣੀ ਰਾਏ ਦੇਣ ਲੱਗ ਪੈਂਦਾ, ਭਾਵੇਂ ਜਾਣਦਾ ਕੱਖ ਨਾ ਹੋਵੇ। ਮੈਂ ਐਸਾ ਦੇਖਿਆ। ਇਸ ਤਰ੍ਹਾਂ ਦੀਆਂ ਅਨੰਤ ਰੂਹਾਂ, ਇੱਕ ਦੋ ਤੇ ਮੈਂ ਗੁਫ਼ਤਗੂ ਦਰਬਾਰ ਸਾਹਿਬ ਦੇ ਸੁਣੀ। ਉਹਨੇ ਕਿ ਹਰ ਵਾਰ ਤਿਉਹਾਰ ਤੇ ਅਸੀਂ ਆਉਂਦੇ ਹਾਂ, ਸਾਨੂੰ ਸ਼ਾਂਤੀ ਮਿਲਦੀ ਹੈ, ਕੀ ਕਰੀਏ ਜਿੰਨੇ ਜਦ ਤੱਕ ਜਨਮ ਨਹੀਂ ਹੋਇਆ। ਮੈਂ ਕਿਹਾ ਤੁਹਾਡਾ ਜਨਮ ਕਿਉਂ ਨਹੀਂ ਹੋਇਆ? ਕਹਿੰਦੇ ਕੋਈ ਜਨਮ ਦੇਣ ਵਾਲੀ ਮਾਂ ਤੇ ਹੋਵੇ ਤਾਂ ਹੋਵੇ ਨਾ, ਕਬੂਲ ਕਰ ਗਏ। ਜੋ ਮੈਂ ਅਕਸਰ ਸੁਣਾਉਂਦਾ ਇਹ ਗੱਲ, ਉਸਨੇ ਸਾਫ ਕਬੂਲ ਕਰ ਲਈ, ਮਾਂ ਨਹੀਂ ਲੱਭ ਰਹੀ ਮੇਰੇ ਸੰਸਕਾਰਾਂ ਦੇ ਮੁਤਾਬਕ, ਮੇਰੀ ਮਾਂ ਨਹੀਂ ਲੱਭ ਰਹੀ। ਕੇਸਰ ਹਰ ਧਰਤੀ ਚ ਨਹੀਂ ਪੁੱਗਦਾ, ਕੇਸਰ ਕਸ਼ਮੀਰ ਦੇ ਚ ਪੈਦਾ ਹੁੰਦਾ, ਸਪੇਨ ਦੇ ਚ ਪੈਦਾ ਹੁੰਦਾ, ਥੋੜਾ ਜਿਹਾ ਇਰਾਨ ਦੇ ਚ ਪੈਦਾ ਹੁੰਦਾ, ਸਾਰੇ ਇਰਾਨ ਦੇ ਚ ਨਹੀਂ ਆਉਂਦਾ, ਥੋੜੀ ਜਿਹੀ ਧਰਤੀ। ਕੇਸਰ ਸਾਰੇ ਕਸ਼ਮੀਰ ਦੇ ਚ ਨਹੀਂ ਪੈਦਾ ਹੁੰਦਾ, ਥੋੜੀ ਜਿਹੀ ਧਰਤੀ ਹੈ ਪੰਪੋਸ਼। ਸਪੇਨ ਦੇ ਚ ਵੀ ਇੱਕ ਕਸਬੇ ਛੋਟੇ ਜਿਹਾ ਇਲਾਕੇ ਚ ਪੈਦਾ ਹੁੰਦਾ, ਹਰ ਜਗ੍ਹਾ ਨਹੀਂ ਆਉਂਦਾ। ਚੰਦਨ ਕਰਨਾਟਕ ਤੇ ਥੋੜਾ ਜਿਹਾ ਤਮਿਲਨਾਡ ਦੇ ਚ ਆਉਂਦਾ, ਆਲੇ ਦੁਆਲੇ ਲਾ ਕੇ ਦੇਖਿਆ ਗਿਆ ਨਹੀਂ ਆਉਂਦਾ। ਇਹਨੂੰ ਗਾਲਬ ਆਪਣੇ ਢੰਗ ਨਾਲ ਬਿਆਨ ਕਰਦਾ, ਮੁਹੱਬਤ ਕਹਿ ਦਈਏ ਕੁਛ ਖਾਸ ਦਿਲ ਮਖਸੂਸ ਹੋਤੇ ਹੈ, ਮੁਹੱਬਤ ਕਹਿ ਲਈਏ ਕੁਛ ਖਾਸ ਦਿਲ ਮਖਸੂਸ ਹੋਤੇ ਹੈ, ਯੇ ਵੋ ਨਗਮਾ ਹੈ ਜੋ ਹਰ ਸਾਜ਼ ਪੇ ਗਾਇਆ ਨਹੀਂ ਜਾਤਾ। ਮੁਹੱਬਤ ਅਸਲ ਮੇ ਮਖਮੂਰ ਵੋ ਰਾਜ਼ੇ ਹਕੀਕਤ ਹੈ, ਸਮਝ ਮੇ ਆ ਗਿਆ ਹੈ ਫਿਰ ਵੀ ਸਮਝ ਆਇਆ ਨਹੀਂ ਜਾਤਾ। ਆਪਦੀ ਗਿਆਤਲੀ ਅਰਜ਼ ਕਰਾਂ, ਜਦ ਕਿਸੇ ਨੂੰ ਸਮਝ ਆ ਜਾਂਦੀ ਹੈ, ਆਨੰਦ ਮਿਲ ਜਾਂਦਾ, ਰਸ ਮਿਲ ਜਾਂਦਾ, ਉਸ ਰਸ ਨੂੰ ਬਿਆਨ ਕਰਨ ਲੱਗਿਆ ਉਹਦੀ ਜ਼ਬਾਨ ਛੋਟੀ ਹੋ ਜਾਂਦੀ ਹੈ। ਕਹਿੰਦੇ ਕੁਛ ਵੀ ਨਹੀਂ, ਇਸ ਨਿੱਕੇ ਜਿਹਿਆਂ ਪਿਆਲੇ ਨਾਲ ਸਾਗਰ ਨੂੰ ਕਿਵੇਂ ਉਡੇ ਲਈਏ। ਕਈ ਦਫ਼ਾ ਖਾਮੋਸ਼ ਵੀ ਹੋ ਜਾਂਦੇ ਨੇ। ਉਸਤਾਦ ਜ਼ੌਕ ਕਹਿੰਦੇ ਨੇ, ਕਿਸੇ ਪਤਾ ਪੁੱਛੇ ਮੰਜ਼ਿਲੇ ਜਾਣਾ, ਐ ਮੇਰੇ ਖੁਦਾ ਤੇਰੇ ਘਰ ਦਾ ਪਤਾ ਮੈਂ ਕਿਸ ਕੋਲ ਪੁੱਛਾਂ, ਕੌਣ ਮੈਨੂੰ ਦੱਸੇ। ਕਿਸੇ ਪਤਾ ਪੁੱਛੇ ਮੰਜ਼ਿਲੇ ਜਾਣਾ, ਜਿਸ ਕੋ ਖਬਰ ਸੀ ਤੇਰੀ ਵੋ ਬੇਖਬਰ ਮੇਰਾ। ਜਿਹਨੂੰ ਤੇਰੀ ਖਬਰ ਸੀ, ਜਿਹਦੇ ਕੋਲ ਤੇਰਾ ਪਤਾ ਸੀ, ਉਹ ਤੇ ਪਤਾ ਦੱਸਣ ਜੋਗਾ ਨਹੀਂ ਸੀ, ਤੇ ਜਿਹਨਾਂ ਨੂੰ ਕੱਖ ਪਤਾ ਨਹੀਂ, ਪਤਾ ਦੱਸਦੇ ਫਿਰਦੇ ਨੇ, ਪਤਾ ਕੱਖ ਵੀ ਕੋਈ ਨਹੀਂ। ਕਿਸੇ ਪਤਾ ਪੁੱਛੇ ਮੰਜ਼ਿਲੇ ਜਾਣਾ, ਜਿਸ ਕੋ ਖਬਰ ਥੀ ਤੇਰੀ ਵੋ ਬੇਖਬਰ ਮੇਰਾ। ਦੇਵਤਿਆਂ ਦੀ ਆਪਣੀ ਦੁਨੀਆ ਹੈ, ਔਰ ਇਹ ਦੋ ਪ੍ਰਕਾਰ ਦੇ ਨੇ। ਇੱਕ ਮੁਕਤ ਹੋ ਗਏ ਨੇ, ਉਹਨਾਂ ਨੂੰ ਜਨਮ ਦੀ ਕੋਈ ਲੋੜ ਨਹੀਂ, ਮੁਕਤ ਹੋ ਗਏ, ਆਨੰਦ ਦੇ ਚ ਨੇ, ਮਹਾਰਸ ਦੇ ਚ ਨੇ, ਮਹਾਚਾਨਣ ਦੇ ਚ ਨੇ, ਮਹਾਂਸ਼ਕਤੀ ਦੇ ਚ ਨੇ, ਆਜ਼ਾਦ ਨੇ, ਸੁਤੰਤਰ ਨੇ, ਕਿਧਰੇ ਵੀ ਜਾਣ। ਇੱਕ ਦੂਸਰਾ ਤਬਕਾ ਜੋ ਮੁਕਤ ਹੋਣ ਵਾਲਾ ਹੈ। ਜਿਵੇਂ ਮਨੁੱਖਾਂ ਵਿੱਚ ਚੰਗੇ ਤੇ ਮਾੜੇ ਹੁੰਦੇ ਨੇ, ਇਹਨਾਂ ਰੂਹਾਂ ਵਿੱਚ ਵੀ ਚੰਗੇ ਮਾੜੇ ਹੁੰਦੇ ਨੇ, ਦੇਵਤੇ ਆਉਂਦੇ ਨੇ, ਦੂਜੇ ਭੂਤ ਪ੍ਰੇਤ ਆਉਂਦੇ ਨੇ, ਇਹਨਾਂ ਦਾ ਵੀ ਜਨਮ ਛੇਤੀ ਨਹੀਂ ਆਉਂਦਾ। ਇਹਨਾਂ ਨੂੰ ਕੋਈ ਕਥਾਇਣ ਮਾਂ ਮਿਲੇ, ਡਾਇਣ ਮਾਂ ਮਿਲੇ ਤੇ ਜਨਮ ਹੋਵੇ, ਉਂਝ ਨਹੀਂ ਹੋਵੇਗਾ। ਇਸ ਤਰ੍ਹਾਂ ਦੇ ਦੇਵਤੇ 400 ਸਾਲਾਂ ਵਿੱਚ ਬਹੁਤ ਆਏ ਜਿਨ੍ਹਾਂ ਨੇ ਕਿ ਅਸੀਂ ਸਜਦਾ ਕਰਨਾ ਹੈ, ਮੱਥਾ ਟੇਕਣਾ ਹੈ। ਧੰਨ ਗੁਰੂ ਰਾਮਦਾਸ ਜੀ ਦੀ ਦਰਗਾਹ ਵਿੱਚ ਆਇਆ, ਇਤਨਾ ਆਨੰਦ ਬਰਸ ਰਿਹਾ ਇੱਥੇ, ਇਤਨਾ ਆਨੰਦ ਬਰਸ ਰਿਹਾ। ਔਰ ਉਹਨਾਂ ਦਾ ਇਹ ਕਹਿਣਾ ਸੀ ਸਾਰੀ ਪ੍ਰਿਥਵੀ ਦੇ ਇੱਕੋ ਇੱਕ ਮੰਦਿਰ ਹੈ ਜਿੱਥੇ ਇਸ ਤਰ੍ਹਾਂ ਦੀ ਹਵਾ ਹੈ, ਇਸ ਤਰ੍ਹਾਂ ਦਾ ਮਾਹੌਲ ਹੈ, ਇਸ ਤਰ੍ਹਾਂ ਦੀ ਵਾਈਬਰੇਸ਼ਨ ਹੈ ਜਿੱਥੇ ਬੇਸ਼ੁਮਾਰ ਦੇਵਤੇ ਪ੍ਰਭਾਵਿਤ ਹੁੰਦੇ ਨੇ, ਆਉਂਦੇ ਨੇ। ਸ਼ਾਇਦ ਆਪ ਨੂੰ ਪਤਾ ਹੋਵੇ ਕਿ ਨਾ, ਚਲ ਹੁਣ ਗੱਲ ਆ ਗਈ ਤੇ ਮੈਂ ਅਰਜ਼ ਕਰਦੇ ਹਾਂ। ਵਾਸੂ ਭਾਰਦਵਾਜ ਗੁਜਰਾਤ ਦਾ, ਸ਼ਾਇਦ ਤੁਹਾਡੇ ਤੱਕ ਇਹ ਖ਼ਬਰ ਪਹੁੰਚੀ ਹੋਵੇ ਕਿ ਨਹੀਂ, ਇਹ ਕੈਂਸਰ ਦਾ ਰੋਗੀ ਸੀ, ਸਾਇੰਟਿਸਟ ਸੀ, ਨਾਸਾ ਦੇ ਵਿੱਚ ਕੰਮ ਕਰਦਾ ਸੀ। ਫਿਰ ਕੈਂਸਰ ਦਾ ਰੋਗੀ ਹੋ ਗਿਆ, ਮਰੀਜ਼ ਹੋ ਗਿਆ, ਫਿਰ ਭਾਰਤ ਦੇ ਵਿੱਚ ਆ ਗਿਆ, ਸੂਰਤ ਦੇ ਵਿੱਚ ਰਿਹਾਇਸ਼ ਹੈ ਉਹਦੀ। ਡਾਕਟਰਾਂ ਨੇ ਕਿਧਰੇ ਕਹਿ ਦਿੱਤਾ ਤੂੰ 17-18 ਦਿਨ ਦਾ ਮਹਿਮਾਨ ਹੈ, ਕੋਈ ਜ਼ਰੂਰੀ ਜਿਹੜੀ ਲਿਖਾ ਪੜੀ ਕੰਮ ਵਿਲ ਵਗੈਰਾ ਉਹ ਤੂੰ ਕਰ ਦੇ, ਤੂੰ ਇਸ ਤੋਂ ਜ਼ਿਆਦਾ ਨਹੀਂ ਰਹਿ ਸਕਦਾ, ਤੂੰ ਕਦਮ ਹੈ। ਰੱਬ ਦੀ ਨੇ ਇਹਦੀ ਘਰ ਵਾਲੀ ਸਿੰਧੀ, ਆਪ ਗੁਜਰਾਤੀ ਹੈ, ਘਰੋਂ ਸਿੰਧੀ ਹੈ, ਉਹ ਡਾਕਟਰ ਹੈ, ਉਹਨੇ ਕਿਹਾ ਇੱਕ ਡਾਕਟਰ ਰਹਿੰਦਾ ਉੱਥੇ ਉਹ ਆਈਏ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਦਾ ਘਰ। ਪਰ ਇਹ ਸਾਇੰਟਿਸਟ ਨਾਸਤਿਕ, ਨਾਸਤਿਕ ਪੱਕਾ ਨਾਸਤਿਕ, ETC ਤੇ ਸ਼ਾਇਦ ਤੁਸੀਂ ਦੇਖ ਵੀ ਲਓਗੇ, ਕਿਉਂਕਿ ਦਰਬਾਰ ਸਾਹਿਬ ਮੈਂ ਇਹਨੂੰ ਬੁਲਾਇਆ ਸੀ, ਮੰਜੀ ਸਾਹਿਬ ਇਹ ਬੋਲੇ, ਔਰ TV ਤੇ ਆ ਜਾਏਗੀ ਸਾਰੀ ਖਬਰ, ਉਹ ਬੋਲਦਾ ਹੋਇਆ ਵੀ ਆ ਜਾਏਗਾ। ਰੱਬ ਦੀ ਨੇਤ ਉਹਦੇ ਕਹੇ ਮੁਤਾਬਕ ਔਰ ਉੱਥੋਂ ਦੇ ਪਾਠੀਆਂ ਦੇ ਕਹਿ ਮੁਤਾਬਕ ਸਟੇਚਰ ਤੇ ਉਹਨੂੰ ਲੈ ਗਏ ਅੰਦਰ ਦਰਬਾਰ ਸਾਹਿਬ, ਮੱਥਾ ਟਿਕਵਾਇਆ, ਅਖੰਡ ਪਾਠ ਰਖਾਇਆ। ਲੇਟੀਆਂ ਲੇਟੀਆਂ ਉਸਨੇ ਅਖੰਡ ਪਾਠ ਸੁਣਨਾ ਆਰੰਭ ਕੀਤਾ। ਸੁਖਮਨੀ ਸਾਹਿਬ ਤੋਂ ਪਾਠ ਕੋਈ 5-7 ਸਫ਼ੇ ਅੱਗੇ ਗਿਆ, ਗੁਰੂ ਗ੍ਰੰਥ ਸਾਹਿਬ ਦੇ ਚੋਂ ਇੱਕ ਜੋਤ ਨਿਕਲੀ, ਉਹਦੀ ਲੜਕੀ ਨੇ ਫੋਟੋ ਲੈ ਲਈ, ਲੜਕੀ ਨਾਲ ਬੈਠੀ ਸੀ ਔਰ ਉਹਦੇ ਮਸਤਕ ਨਾਲ ਟਕਰਾਈ, ਉਹ ਫਿਰ ਬੈਠ ਗਿਆ। ਬੈਠਣ ਤੋਂ ਬਾਅਦ ਉਹਨੇ ਮਹਿਸੂਸ ਕੀਤਾ ਜਿਵੇਂ ਮੈਂ ਕੁਝ ਠੀਕ ਹੋ ਗਿਆ। ਉੱਥੇ ਹਫ਼ਤਾ ਰਹੇ, ਇੱਥੇ ਵਾਪਸ ਆਇਆ ਸੂਰਤ, ਫੋਨ ਭੇਜਿਆ ਲੈਬੋਰਟਰੀ ਦੇ, ਡਾਕਟਰਾਂ ਨੇ ਦੱਸ ਦਿੱਤਾ ਇਹਦੇ ਕੈਂਸਰ ਨਹੀਂ ਹੈ, ਇਹ ਹੁਣ ਦੀ ਗੱਲ। ਉਹ ਫਿਰ ਮੇਰੇ ਨਾਲ ਗੁਜਰਾਤ ਦੇ ਸ਼ਹਿਰਾਂ 'ਚ ਬੋਲਦਾ ਰਿਹਾ, ਅੰਮ੍ਰਿਤਸਰ ਵੀ ਬੋਲਿਆ, ਕਹਿੰਦਾ ਮੈਂ ਰੱਬੀ ਕ੍ਰਿਸ਼ਮਾ ਦੇਖਿਆ ਇੱਥੇ, ਕਹਿੰਦਾ ਮੈਂ ਨਾਸਤਿਕ, ਮੈਂ ਸਾਇੰਟਿਸਟ ਨਾਸਤਿਕ, ਮੈਂ ਪੇਂਡੂ ਬੰਦਾ ਨਹੀਂ ਹਾਂ, ਸਾਇੰਟਿਸਟ ਹਾਂ ਔਰ ਨਾਸਤਿਕ, ਪਰ ਮੈਂ ਕਬੂਲ ਕਰਦਾ। ਔਰ ਇਹ ਧੰਨ ਗੁਰੂ ਗ੍ਰੰਥ ਸਾਹਿਬ ਜਾਗਦੀ ਜੋਤ ਨੇ, ਇਹਦੇ ਵਿੱਚੋਂ ਹੀ ਉਹ ਫੋਟੋ ਵੀ ਹੈ ਉਹਦੇ ਕੋਲ, ਹਜ਼ਾਰਾਂ ਸੱਜਣਾਂ ਨੇ ਦੇਖੀ। ਅਲਵਰ 3 ਦਿਨ ਦਾ ਹੁਣ ਸਮਾਗਮ ਸੀ, ਉੱਥੇ ਵੀ ਉਸਨੇ ਦਿਖਾਇਆ ਅਤੇ ਬੋਲਿਆ। ਹੁਣ ਸੂਰਤ ਆਇਆ, ਉਹਦੀ ਪ੍ਰੇਰਣਾ ਨਾਲ ਤੇ ਈਸ਼ਰ ਸਿੰਘ ਹੋਣਾ ਨੇ ਸਮਾਗਮ ਰੱਖਿਆ, 10-3 ਦਿਨ ਉੱਥੇ ਵਾਪਸੀ ਤੇ ਰੁਕ ਰਿਹਾ, ਉੱਥੇ ਤੇ ਉਹ ਹੋਏਗਾ। ਜਦ ਅਹਿਮਦਾਬਾਦ ਵਿੱਚ ਇਹ ਸਮਾਗਮ ਚੱਲ ਰਿਹਾ ਸੀ, ਉਚੇਚਾ ਹੈਲਥ ਮਿਨਿਸਟਰ ਇਸ ਨੂੰ ਮਿਲਣ ਵਾਸਤੇ ਆਇਆ, ਤੇ ਅਸੀਂ ਵੀ ਦੇਖਣਾ ਚਾਹੁੰਦੇ ਹਾਂ ਤੂੰ ਕਿਵੇਂ ਠੀਕ ਹੋ ਗਿਆ। ਮੈਂ ਠੀਕ ਹੋ ਗਿਆ। ਔਰ ਆਪ ਸੁਣ ਕੇ ਹੈਰਾਨ ਹੋਵੇ ਕਿ ਬਿਲਕੁਲ ਇੱਕ ਅੰਧਾ ਹੋ ਗਿਆ ਸੀ ਸਿੰਘ ਹੈ ਕਰਨਾਲ ਦਾ, ਇਹ ਵੀ ਅਲਵਰ ਆਇਆ, ਹੁਣ 2 ਦਿਨ ਉੱਥੇ ਹੀ ਰਿਹਾ, ਪਰਸੋਂ ਹੀ ਗਿਆ ਵਾਪਸ। ਇਹਦੀ ਅੱਖਾਂ ਚਲੀਆਂ ਗਈਆਂ 26 ਸਾਲ ਦਾ। ਜਦ ਗਾਲਬਨ ਕੋਈ 2-3 ਸਾਲ ਇਲਾਜ ਕਰਾ ਕਰਾ ਕੇ ਥੱਕ ਗਿਆ, ਜ਼ਿੰਦਗੀ ਤੋਂ ਮਾਯੂਸ ਹੋ ਗਿਆ, ਯੰਗ ਔਰ ਅੰਧਾ ਹੋ ਗਿਆ, ਦਰਬਾਰ ਸਾਹਿਬ ਪਹੁੰਚਿਆ। ਰੋਜ਼ ਇਸ਼ਨਾਨ ਕਰਦਾ ਸੀ ਤੇ ਪ੍ਰਕਰਮਾ 'ਚ ਬੈਠ ਕੇ ਸਾਰਾ ਦਿਨ ਪਾਠ ਕਰਦਾ ਰਹਿੰਦਾ ਸੀ। ਪਾਠ ਇਸ ਨੂੰ ਯਾਦ ਸਨ, ਸੁਖਮਨੀ ਸਾਹਿਬ ਵੀ ਯਾਦ, ਜਪਜੀ ਸਾਹਿਬ ਵੀ ਯਾਦ, ਜਾਪ ਸਾਹਿਬ ਵੀ ਪੜ੍ਹਦਾ ਰਹਿੰਦਾ। ਹੁਣ ਉਹਦੇ ਕਹੇ ਮੁਤਾਬਕ ਕਹਿੰਦਾ ਮੇਰੇ ਮਸਤਕ ਦੇ ਚਾਨਣਾ ਹੋਇਆ, ਥੋੜੀ ਦੇਰ ਬਾਅਦ ਕੀ ਦੇਖਦਾ ਮੇਰੀ ਅੱਖਾਂ 'ਚ ਸਭ ਕੁਝ ਦਿਖਾਈ ਦੇਣ ਲੱਗ। ਇਹ ਖਬਰ ਵੀ ਪੇਪਰਾਂ ਚ ਫਿਰ ਛਪੀ। ਪਰ ਇਹ ਦੋ ਦਿਨ ਹੁਣ ਅਲਵਰ ਰਿਹਾ। ਕਹਿੰਦੇ ਗਿਆਨੀ ਜੀ, ਉਸ ਦਿਨ ਤੋਂ ਬਾਅਦ ਹੁਣ ਮੈਂ ਪੱਕਾ ਆਸਤਿਕ ਹੋ ਗਿਆ। ਕਦੀ ਕਦੀ ਮਨ ਡੋਲਦਾ ਸੀ, ਪਰ ਹੁਣ ਤੇ ਮੈਂ ਕ੍ਰਿਸ਼ਮਾ ਦੇਖ ਲਿਆ। ਆਪਦੀ ਗਿਆਤ ਲਈ ਅਰਜ਼ ਕਰਾਂ, ਪਰਮਾਤਮਾ ਦੀਆਂ ਬਖਸ਼ਿਸ਼ਾਂ ਤੇ ਉੱਥੇ ਹਨ, ਪਰ ਮੁਕਤ ਰੂਹਾਂ ਵੀ ਉੱਥੇ ਬਹੁਤ ਨੇ, ਦੇਵਤੇ ਬਹੁਤ ਨੇ। ਤੇ ਜਦ ਕਦੀ ਕੋਈ ਸਮਾਧੀ ਲੀਨ ਹੁੰਦਾ, ਉਹਦੇ ਆਲੇ ਦੁਆਲੇ ਵੀ ਦੇਵਤੇ ਪਰਕਰਮਾ ਕਰਦੇ ਨੇ। ਸੁਰ ਨਰ ਮੁਨ ਜਨ ਕੌਤਕ ਆਏ, ਕੋਟ ਤੇ ਤੇਈਸ ਉਜਾਨਾ, ਕਹਿਤ ਕਬੀਰ ਮੋਹੇ ਵਿਆਹ ਚਲੇ ਹੈ, ਪੁਰਖ ਏਕ ਭਗਵਾਨਾ। ਗੁਰੂ ਨਾਨਕ ਦੀ ਆਮਦ ਹੋਈ। ਕਪਲ ਮੁਨੀ ਵੀ ਗੀਤ ਗਾ ਰਹੇ, ਇੱਕ ਮੁਕਤ ਆਤਮਾ ਜਗਤ ਦੇ ਕਲਿਆਣ ਹਿਤ ਗਈ, ਉਹ ਵੀ ਗੀਤ ਗਾ ਰਹੀ। ਗਾਵੇਂ ਕਪਲਾਦ ਆਦ ਜੋਗੇ ਸਰ, ਅਪਰੰਪਰ ਅਵਤਾਰ ਵਰੋ, ਗਾਵੇਂ ਜਮ ਦਗਨ ਪਰ ਸਰਾਮੇ ਸਰ, ਕਰ ਕੁਠਾਰ ਰਗ ਤੇਜ ਹਰੋ, ਉਧੋ ਅਕਰੂਰ ਬਿਦਰ ਗੁਣ ਗਾਵੇ, ਸਰਵਾ ਤਨ ਜਿਨ ਜਾਣਿਓ। ਪਰ ਬਿਦਰ ਤੇ ਦੁਆਪਰ ਦੇ ਚ ਹੋਇਆ, ਹੁਣ ਤੇ ਹੋਇਆ ਨੀ ਕਲਯੁਗ ਦੇ ਚ। ਭੱਟ ਕਹਿੰਦੇ ਨੇ ਇਹ ਵੀ ਗੀਤ ਗਾਉਣ ਵਾਸਤੇ ਆਇਆ, ਇਹ ਵੀ ਗੁਰੂ ਨਾਨਕ ਨੂੰ ਸਜਦਾ ਕਰਨ ਵਾਸਤੇ ਆਇਆ। ਗਾਵੇਂ ਕਪਲਾਦ ਆਦ ਜੋਗੇ ਸਰ, ਪਰੰਪਰਾ ਅਵਤਾਰ ਵਰੋ, ਗਾਵੇਂ ਜਮ ਦਗਨ ਪਰ ਸਰਾਮੇ ਸਰ, ਕਰ ਕੁਠਾਰ ਰਗ ਤੇਜ ਹਰੋ। ਯੋਗੀ ਪਰਸ਼ੁਰਾਮ ਕਪਲ ਗਾਵੇਂ ਗੁਣ ਅਟਲ ਧੋਮ ਮੰਡਲ ਵੇ, ਭਗਤ ਭਾਇ ਰਸ ਜਾਣਿਓ, ਕਬ ਕਲ ਸੁਜਸ ਗਾਓ ਗੁਰੂ ਨਾਨਕ, ਰਾਹ ਜੋਗ ਜਿਨਵਾਣਿਓ। ਗਾਵੇਂ ਕਪਲਾਦ ਆਦ ਜੋਗੇ ਸਰ, ਅਪਰੰਪਰ ਅਵਤਾਰ ਵਰੋ, ਗਾਵੇਂ ਜਮ ਦਗਨ ਪਰ ਸਰਾਮੇ ਸਰ, ਕਰ ਕੁਠਾਰ ਰਗ ਤੇਜ ਹਰੋ, ਉਧੋ ਅਕਰੂਰ ਬਿਦਰ ਗੁਣ ਗਾਵੇ, ਸਰਵਾ ਤਮ ਜਿਨ ਜਾਣਿਓ, ਕਬ ਕਲ ਸੁਜਸ ਗਾਓ ਗੁਰੂ ਨਾਨਕ, ਰਾਜ ਜੋਗ ਜਿਨ ਮਾਣੇ। ਜਿਨੇ ਰਾਜ ਜੋਗ ਮਾਣੇ ਹੈ, ਇਹ ਸਾਰੇ ਗੀਤ ਗਾਣ ਆਏ। ਗਾਵੇ ਗੁਣ ਬਰਨ ਚਾਰਕੜ ਦਰਸ਼ਨ, ਬ੍ਰਹਮਾ ਦਗ ਸਿਮਰੰਦ ਗੁਣਾ, ਉਹ ਮਹਾਗਿਆਨੀ ਚਾਰ ਵੇਦਾਂ ਦਾ ਪਾਠੀ ਤੇ ਗਿਆਤਾ, ਬ੍ਰਹਮਾ ਵੀ ਗੀਤ ਗਾਣ ਆਏ। ਗਾਵੇ ਗੁਣ ਬਰਨ ਚਾਰਕੜ ਦਰਸ਼ਨ, ਬ੍ਰਹਮਾ ਦਗ ਸਿਮਰੰਦ ਗੁਣਾ, ਗਾਵੇ ਗੁਣ ਸੇ ਸਹਿਜ ਜੇਵਾ, ਪ੍ਰਸਾਦ ਅੰਤ ਲਿਵ ਲਾਗ ਦੁਨਾ, ਗਾਵੇ ਗੁਣ ਮਹਾਦੇਵ ਬੈਰਾਗੀ, ਜਿਨ ਧਿਆਨ ਨਿਰੰਤਰ ਜਾਣਿਆ, ਜਿਹਦਾ ਧਿਆਨ ਕਦੀ ਟੁੱਟਦਾ ਹੀ ਨਹੀਂ ਨਿਰੰਤਰ, ਬਿਨਾਂ ਅੰਤਰੇ ਤੋਂ ਜਿਹਦਾ ਧਿਆਨ ਪ੍ਰਭੂ ਨਾਲ ਜੁੜਿਆ ਰਹਿੰਦਾ, ਉਹ ਮਹਾਦੇਵ ਉਹ ਯੋਗੀ, ਇੱਕ ਪੂਰਨ ਆਤਮਾ ਜਗਤ ਦੇ ਕਲਿਆਣ ਹਿਤ ਆਈਏ। ਕਬ ਕਲ ਸੋ ਜਸ ਗਾਓ ਗੁਰੂ ਨਾਨਕ, ਰਾਜ ਜੋਗ ਜਿਨ ਮਾਣਿਓ, ਰਾਜ ਜੋਗ ਮਾਣਿਓ, ਬਸਿਓ ਨਿਰਵੈਰ ਨਿਰੰਤਰ, ਸ਼ਿਸ਼ ਗਲੂਦਰੀ ਨਾਮ ਲੇ ਤਰੇ ਨਿਰੰਤਰ, ਗੁਣ ਗਾਵੇ ਸੰਕਾਦ ਆਦ ਜਨ ਕਾਜ ਜੁਗੇ ਲਗ, ਧਨ ਧਨ ਗੁਰ ਧਨ ਜਨਮ ਸਕੇਤ ਭਲੋ ਜਗ, ਪਾਤਾਲ ਪੁਰੀ ਜੈ ਕਾਰ ਧੁਨ, ਕਵ ਜਨ ਕਲਵ ਖਾਣਿਓ, ਅਰ ਨਾਮ ਰਸਕ ਨਾਨਕ, ਰਾਜ ਜੋਗ ਜਿਨ ਮਾਣਿਓ। ਜਿਹੜੀ ਖਾਸ ਗੱਲ ਇਹਨਾਂ ਸਵਈਆਂ ਚ ਮੈਂ ਦੇਖੀ, ਉਹ ਇਹ ਭਗਤ ਜਿਹੜੇ ਬਹੁਤ ਸਾਰੇ ਨੇ ਗੁਰੂ ਨਾਨਕ ਤੋਂ ਸੌ ਸਾਲ ਪਹਿਲੇ ਹੋਏ ਨੇ, ਕਬੀਰ ਰਵਿਦਾਸ ਨਾਮਦੇਵ 100 ਸਾਲ ਪਹਿਲੇ ਹੋਏ ਨੇ ਸਰ। ਇਹਨਾਂ ਦੀ ਬਾਣੀ ਨੂੰ ਗੁਰੂ ਨਾਨਕ ਨੇ ਸੰਗ੍ਰਹਿ ਕੀਤਾ ਸੀ। ਗੁਰੂ ਰਾਮਦਾਸ ਵੀ ਕਹਿੰਦੇ ਨੇ, ਸੁਰ ਨਰ ਤਿੰਨ ਕੀ ਬਾਣੀ ਗਾਵੇ, ਬੰਦਿਆਂ ਦੀ ਗੱਲ ਛੱਡੋ, ਦੇਵਤੇ ਵੀ ਗਾਇਨ ਕਰਨਗੇ ਕਬੀਰ ਦੀ ਬਾਣੀ ਨੂੰ, ਰਵਿਦਾਸ ਦੀ ਬਾਣੀ ਨੂੰ। ਹੁਣ ਭੱਟ ਕਹਿੰਦੇ ਨੇ, ਗੁਣ ਗਾਵੇ ਰਵਿਦਾਸ ਭਗਤ ਜੈ ਦੇਵ ਤਿਲੋਚਨ, ਨਾਮਾ ਭਗਤ ਕਬੀਰ ਸਦਾ ਗਾਵੇ ਸਮਲੋਚਨ, ਇਹ ਵੀ ਗੀਤ ਗਾਣ ਆਏ ਨੇ। ਮੁਕਤ ਨੂੰ ਮੁਕਤ ਨੇ, ਇਹ ਵੀ ਕੌਤਕ ਦੇਖਣ ਆਏ ਨੇ। ਇੱਕ ਪੂਰਨ ਬ੍ਰਹਮ, ਇੱਕ ਪੂਰਨ ਆਤਮਾ, ਇੱਕ ਪੂਰਨ ਅਵਤਾਰ, ਇੱਕ ਪੂਰਨ ਮੁਕਤ ਪੁਰਸ਼ ਜਗਤ ਨੂੰ ਮੁਕਤ ਕਰਨ ਲਈ ਜਗਤ ਦੇ ਚ ਆਇਆ। ਪਿਤਾ ਕਲਿਆਣ ਦਾਸ ਦੇ ਘਰ ਜਨਮ ਲਿਆ, ਸਰੀਰ ਧਾਰਨ ਕੀਤਾ, ਆਤਮਾ ਸੀ ਸਰੀਰ ਧਾਰਨ ਕੀਤਾ। ਗੁਣ ਗਾਵੇ ਰਵਿਦਾਸ ਭਗਤ ਜੈ ਦੇਹ ਤਿਲੋਚਨ, ਨਾਮਾ ਭਗਤ ਕਬੀਰ ਸਦਾ ਗਾਵੇ ਸਮਲੋਚਨ, ਭਗਤ ਬੇਣ ਗੁਣ ਰਵੇ ਸਹਿਜ ਆਤਮ ਰੰਗ ਵਾਣੇ, ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨਾ ਜਾਣੇ, ਸੁਖਦੇਵ ਪਰੀਖਤ ਗੁਣ ਰਵੇ ਗੌਤਮ ਰਿਕ ਜਸ ਗਾਇਓ, ਕਬ ਕਲ ਸੋ ਜਸ ਨਾਨ ਗੁਰ ਨਿਤ ਨਵ ਤਨ ਜਗ ਛਾਇਓ। ਜਗਤ ਵਿਚ ਮਹਾਨ ਜਸ ਛਾਇਆ ਹੈ ਗੁਰੂ ਨਾਨਕ ਦਾ, ਦੇਵੀ ਦੇਵਤੇ ਗਾਇਨ ਕਰਨ ਲਈ ਆਏ ਨੇ, ਮੁਕਤ ਰੂਹਾਂ ਗਾਇਨ ਕਰਨ ਲਈ ਆਈਆਂ ਨੇ। ਬਟ ਇਸ ਤਰ੍ਹਾਂ ਕਹਿੰਦੇ ਨੇ, ਜੈਸੇ ਹਰੀ ਦਿਆਲ ਪ੍ਰੋਹਤ ਨੇ ਦੇਖਿਆ ਤੇ ਪਿਤਾ ਕਲਿਆਣ ਦਾਸ ਨੂੰ ਮੁਖਾਤਬ ਹੋ ਕੇ ਕਹਿੰਦਾ, ਪ੍ਰੋਹਤ ਜੀ ਸ਼ੁਭ ਬਚਨ ਉਲਾਹ, ए बालक रायन सिर राह। ए बालक जोगिन सिर जोगी, ए बालन है प्रेम बेयोगी। छत्रपति हुए इसके रास, ए बालक शुभ गुण की रास। ए जोगियां दा महान जोगी है, ए तपीश्वरां दा महान तपीश्वर है, ए देवतियां दा महान देवता है। और बड़े बड़े गुणी जन, बड़े बड़े देवी देवते छत्रपति एदे चरणा दी खाक लभण गए, दौड़ लभण गए। इस युग दा अवतारी पुरश धन गुरु नानक देव जी महाराज, जैसे वक्त वक्त दी हकूमत होंदी है, युगां युगां दे अवतार होंदे ने, धन गुरु नानक देव जी महाराज दा प्रकाश उत्सव मनांदे हैं। अरदास करिए धन गुरु नानक देव जी महाराज, आप दे गुणा दा, आप दी आत्मा दा, आप दी शक्ति दा, आप दे महारस दा साडे हिरदे च भी प्रकाश होवे, ताकि प्रकाश दिहाड़ा मनाया होया साडा सफल होवे, सतगुर रहमत करन सुनया होया तुहाडा सफल होवे, सुनाया होया मेरा सफल होवे, सारिया दे हिरदे प्रकाशमान होवन, ताकि प्रकाश दिहाड़ा मनाया होया सारिया दा सफल होवे। इतनी सेवा प्रवान करनी, कबूल करनी, सारिया दा धन्यवाद, फुल चुक दी शमा फतेह प्रवान करने। वाहेगुरु जी का खालसा।